ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿੱਚ ਸਿਮਰਨ ਦੀ ਮਹੱਤਤਾ ਅਤੇ ਵਡਿਆਈ ਪੜ੍ਹਦਿਆਂ ਸੁਣਦਿਆਂ ਅਸੀਂ ਸਿਮਰਨ ਕਰਨ ਦਾ ਯਤਨ ਕਰਦੇ ਹਾਂ, ਪਰ ਇਸ ਦੀਆਂ ਉਹਨਾਂ ਬਖਸ਼ਿਸ਼ਾਂ ਦੇ ਪਾਤਰ ਨਹੀਂ ਬਣਦੇ ਜਿਨ੍ਹਾਂ ਵੱਲ ਕਿ ਗੁਰਬਾਣੀ ਸਾਨੂੰ ਇਸ਼ਾਰਾ ਕਰਦੀ ਹੈ। ਇਸ ਦਾ ਕਾਰਨ ਕੀ ਹੈ? ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਗੁਰਬਾਣੀ ਵਿਚਾਰ ਨੰਬਰ 122, ਸਿਮਰਨ ਭਾਗ 13। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਕੁਦਰਤੀ ਕਾਨੂੰਨ ਅਨੁਸਾਰ ਰਚੀ ਗਈ ਮਾਇਆ ਅਤੇ ਇਹਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਵਿਸਾਰ ਦਿੰਦਾ ਹੈ ਅਤੇ ਮਾਇਕੀ ਦਾਤਾਂ ਵਿੱਚ ਗੁਆਚਿਆ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਾਓ ਦੂਜਾ ਲਾਇਆ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ। ਇਸ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਆਦ ਤੋਂ ਹੀ ਅਕਾਲ ਪੁਰਖ ਨੇ ਆਪਣੇ ਗੁਰਮੁਖ ਪਿਆਰੇ ਸੰਤ ਭਗਤ ਗੁਰੂ ਅਵਤਾਰ ਇਸ ਜੱਗ ਵਿੱਚ ਪਠਾਏ ਜਿਨ੍ਹਾਂ ਨੇ ਕਿ ਮਾਇਕੀ ਭਰਮ ਵਿੱਚ ਭੁੱਲੇ ਹੋਏ ਜੀਵਾਂ ਨੂੰ ਆਤਮ ਜੀਵਨ ਦੀ ਸੇਧ ਦਿੱਤੀ। ਕਲਯੁਗ ਦੇ ਇਸ ਘੋਰ ਹਨੇਰ ਵਿੱਚ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਆਤਮ ਤੱਤ ਗਿਆਨ ਦਾ ਚਾਨਣ ਮੁਨਾਰਾ ਮਨੁੱਖਤਾ ਨੂੰ ਬਖਸ਼ਿਆ। ਇਹਦੀ ਅਨੁਭਵੀ ਰੋਸ਼ਨੀ ਵਿੱਚ ਜਗਿਆਸੂ ਸਹੀ ਆਤਮ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਇਸ ਆਤਮਿਕ ਚਾਨਣ ਮੁਨਾਰੇ ਜਾਂ ਗੁਰਬਾਣੀ ਨੂੰ ਇੰਨਾ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਕਥਾ ਵਾਰਤਾ ਕਰਦਿਆਂ ਦਿਮਾਗੀ ਗਿਆਨ ਘੋਟਦਿਆਂ ਵਾਦ ਵਿਵਾਦ ਕਰਦਿਆਂ ਪ੍ਰਚਾਰ ਕਰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਜਾਂ ਇਹਦੇ ਆਤਮਿਕ ਤੱਤ ਗਿਆਨ ਅਰਥਾਤ ਨਾਮ ਦੇ ਨਿੱਜੀ ਅਨੁਭਵੀ ਤਜਰਬੇ ਤੋਂ ਵਾਂਝੇ ਜਾ ਰਹੇ ਹਾਂ। ਇਹਦਾ ਕਾਰਨ ਕੀ ਹੈ? ਕਿਉਂਕਿ ਗੁਰਬਾਣੀ ਉਪਰੋਂ ਆਤਮ ਮੰਡਲ ਤੋਂ ਆਈ ਹੈ ਅਤੇ ਸਾਡਾ ਮਨ ਅਜੇ ਠੁੱਲੇ ਬਾਹਰ ਮੁਖੀ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ। ਇਸ ਲਈ ਗੁਰਬਾਣੀ ਦੇ ਅੰਤਰੀਬ ਗੁੱਝੇ ਸੂਖਮ ਭਾਵਾਂ ਤੋਂ ਅਣਜਾਣ ਤੇ ਬੇਪਰਵਾਹ ਹੈ। ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ, ਉਪਦੇਸ਼ ਕਰੇ ਆਪ ਨਾ ਕਮਾਵੇ ਤੱਤ ਸ਼ਬਦ ਨਾ ਪਛਾਣੇ। ਨਾ ਹਰ ਰਜਿਓ ਨਾ ਗੁਰਜਨ ਸੇਵਿਓ ਨਾ ਉਪਜਿਆ ਕਛ ਗਿਆਨਾ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ। ਇਸ ਗੁਰਬਾਣੀ ਨੂੰ ਪੜ੍ਹ ਸੁਣ ਗਾ ਕੇ ਇਹਦੀ ਕਥਾ ਵਾਰਤਾ ਕਰਕੇ ਅਸੀਂ ਸੰਤੁਸ਼ਟ ਹੋਏ ਬੈਠੇ ਹਾਂ। ਇਹਨਾਂ ਗੁਰੂ ਉਪਦੇਸ਼ਾਂ ਨੂੰ ਕਮਾਉਣ ਵੱਲ ਸਾਡਾ ਧਿਆਨ ਜਾਂ ਰੁਚੀ ਨਹੀਂ ਬਣਦੀ, ਕਿਉਂਕਿ ਅਸੀਂ ਇਹ ਸਮਝੀ ਬੈਠੇ ਹਾਂ ਕਿ ਗੁਰਬਾਣੀ ਦੀਆਂ ਇਹ ਪੰਕਤੀਆਂ ਕਿਸੇ ਗਿਆਨੀਆਂ ਧਿਆਨੀਆਂ ਜਾਂ ਹੋਰ ਧਾਰਮਿਕ ਆਗੂਆਂ ਲਈ ਲਿਖੀਆਂ ਗਈਆਂ ਹੋਣਗੀਆਂ। ਸਾਡੇ ਤੇ ਲਾਗੂ ਨਹੀਂ ਹੁੰਦੀਆਂ, ਅਸੀਂ ਤਾਂ ਗ੍ਰਿਸ਼ਤੀ ਹਾਂ। ਇਹੀ ਕਾਰਨ ਹੈ ਕਿ ਮਾਇਆ ਦੇ ਭਵਜਲ ਅਸਗਾਹ ਵਿੱਚ ਗੋਤੇ ਖਾਂਦਿਆਂ ਵੀ ਸਾਨੂੰ ਇਹਦੇ ਵਿੱਚੋਂ ਨਿਕਲਣ ਲਈ ਗੁਰੂ ਉਪਦੇਸ਼ ਅਨੁਸਾਰ ਸਿਮਰਨ ਕਰਨ ਜਾਂ ਸ਼ਬਦ ਕਮਾਈ ਕਰਨ ਦੀ ਲੋੜ ਨਹੀਂ ਭਾਸਦੀ, ਰੁਚੀ ਪੈਦਾ ਨਹੀਂ ਹੁੰਦੀ, ਫੁਰਸਤ ਨਹੀਂ ਮਿਲਦੀ, ਸਾਹਸ ਨਹੀਂ ਹੁੰਦਾ, ਉੱਦਮ ਤੇ ਕੀ ਕਰਨਾ ਸੀ। ਪਰ ਗੁਰਬਾਣੀ ਇਸ ਬਾਬਤ ਸਾਨੂੰ ਤਾੜਨਾ ਕਰਦੀ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰਤੋ ਨਰਕ ਜਾਵੈ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰਬਾਣੀ ਦੇ ਇਸ ਆਤਮਕ ਚਾਨਣ ਮੁਨਾਰੇ ਜਾਂ ਅਨੁਭਵੀ ਤੱਤ ਗਿਆਨ ਨੂੰ ਵਿਚਾਰਨ, ਬੁੱਝਣ, ਸਮਝਣ, ਸੀਝਣ, ਮੰਨਣ ਲਈ ਸਾਨੂੰ ਬਾਹਰਮੁਖੀ ਤੋਂ ਅੰਤਰਮੁਖੀ ਹੋ ਕੇ ਸਿਮਰਨ ਕਰਨ ਦੀ ਜਾਚ ਸਿੱਖਣੀ ਪਏਗੀ, ਕਿਉਂਕਿ ਇਹ ਬਾਣੀ ਜੋ ਜੀਓ ਜਾਣੇ ਤੇ ਸੰਤ ਰਵੇ ਹਰਨਾਮਾ। ਸਾਨੂੰ ਪਰਮਾਰਥ ਜਾਂ ਆਤਮ ਮਾਰਗ ਤੇ ਚੱਲਦਿਆਂ ਹੋਇਆਂ, ਸ਼ਬਦ ਕਮਾਈ ਕਰਦਿਆਂ ਹੋਇਆਂ, ਸਿਮਰਨ ਚ ਵਿਘਨ ਪਾਉਣ ਵਾਲੇ ਕਿਹੜੇ ਕਿਹੜੇ ਕਾਰਨ ਹਨ, ਉਹਨਾਂ ਦਾ ਸਹੀ ਨਿਰਣਾ ਤੇ ਵਿਚਾਰ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਉਹਨਾਂ ਹਾਨੀਕਾਰਕ ਕਾਰਨਾਂ ਤੋਂ ਗੁਰੇਜ਼ ਕਰ ਸਕੀਏ, ਬਚਾਓ ਕਰ ਸਕੀਏ, ਪਰਹੇਜ਼ ਕਰ ਸਕੀਏ। ਇਹ ਕਾਰਨ ਕਿਹੜੇ ਕਿਹੜੇ ਹਨ? ਸਭ ਤੋਂ ਪਹਿਲਾਂ ਹੈ ਕੁਸੰਗਤ। ਪੰਚ ਦੂਤਾਂ ਅਰਥਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਅਤੇ ਇਹਨਾਂ ਦੀ ਗੁਲਾਮੀ ਕਰਦਿਆਂ ਅਸੀਂ ਕਈ ਨੀਵੀਆਂ ਰੁਚੀਆਂ ਦੀ ਕੁਸੰਗਤ ਕਰਦੇ ਹਾਂ, ਜਿਹਦੇ ਨਾਲ ਅਸੀਂ ਪਿਛੋਕੜ ਦੀਆਂ, ਭਵਿੱਖ ਦੀਆਂ ਕੂੜੀਆਂ ਘਟਨਾਵਾਂ ਨਾਲ ਜੁੜੇ ਰਹਿੰਦੇ ਹਾਂ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਅਗਿਆਨਤਾ ਵਿੱਚ ਇਹਨਾਂ ਪੰਚ ਦੂਤਾਂ ਦੇ ਅਸਰ ਹੇਠ ਅਸੀਂ ਸੋਚਦੇ ਹਾਂ, ਵਿਉਂਤਾ ਘੜਦੇ ਹਾਂ, ਮੇਲ ਮਿਲਾਪ ਵਧਾਉਂਦੇ ਹਾਂ, ਕਰਮ ਕਰਦੇ ਹਾਂ, ਇਹਨਾਂ ਦਾ ਫਿਰ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ। ਆਪੋ ਘੜੇ ਕਰਮਾਂ ਦੇ ਨਤੀਜਿਆਂ ਤੋਂ ਜਦ ਅਸੀਂ ਘਬਰਾਉਂਦੇ ਹਾਂ, ਫਿਰ ਇਹਦਾ ਦੋਸ਼ ਕਦੀ ਰੱਬ 'ਤੇ, ਕਦੀ ਹੋਰਨਾਂ 'ਤੇ, ਕਦੀ ਕਿਸਮਤ 'ਤੇ ਲਾਉਂਦੇ ਹਾਂ। ਪਰ ਗੁਰਬਾਣੀ ਸਾਨੂੰ ਸਪਸ਼ਟ ਸ਼ਬਦਾਂ ਵਿੱਚ ਤਾੜਨਾ ਕਰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਦੜਾ ਖੇਤ। ਸੋ ਜੇ ਸਾਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ 'ਤੇ ਨਿਸ਼ਚਾ ਹੋ ਜਾਏ ਕਿ ਅਸੀਂ ਆਪਣਾ ਕੀਤਾ ਹੀ ਪਾਉਣਾ ਹੈ, ਤਾਂ ਫਿਰ ਅਸੀਂ ਨੀਵੀਂ ਸੋਚ ਅਨੁਸਾਰ ਕਰਮ ਕਰਨ ਲੱਗੇ, ਵਿਵੇਕ ਬੁੱਧੀ ਦੀ ਵਿਚਾਰ ਦੁਆਰਾ ਕੁਸੰਗਤ ਅਤੇ ਇਹਦੇ ਮਾੜੇ ਕਰਮਾਂ ਤੋਂ ਬਚ ਸਕਦੇ ਹਾਂ। ਗੁਰਬਾਣੀ ਅਨੁਸਾਰ ਜੀਵ ਦਾ ਮਨਮੁੱਖ ਹੋਣਾ ਜਾਂ ਗੁਰਮੁਖ ਬਣਨਾ ਉਹਦੀ ਮਾੜੀ ਚੰਗੀ ਸੰਗਤ ਜਾਂ ਮੇਲ ਮਿਲਾਪ ਉੱਤੇ ਹੀ ਨਿਰਭਰ ਕਰਦਾ ਹੈ। ਸੰਗ ਸੁਭਾਉ ਅਸਾਧ ਸਾਧ, ਪਾਪ ਪੁੰਨ ਦੁੱਖ ਸੁੱਖ ਫਲ ਪਾਵੈ। ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਸੋ ਆਤਮ ਮਾਰਗ ਉੱਤੇ ਚੱਲਣ ਲਈ ਸੱਚੀ ਸੁੱਚੀ ਉੱਚੀ ਦੈਵੀ ਸੰਗਤ, ਇਹੀ ਸਭ ਤੋਂ ਵੱਡਾ ਅਸਰਦਾਇਕ ਤੇ ਕਾਰਗਰ ਸਾਧਨ ਹੈ। ਬਾਹਰਲੀ ਸ਼ਖਸੀ ਕਿਤਾਬੀ ਮਾਨਸਿਕ ਸੰਗਤ ਦਾ ਅਸਰ ਤੇ ਉਹਦੇ ਐਨ ਉਲਟ ਉੱਤਮ ਜਾਂ ਦੈਵੀ ਸੰਗਤ ਨਾਲ ਘੱਟ ਸਕਦਾ ਹੈ, ਪਰ ਜੋ ਸਾਡੇ ਅੰਤਸ਼ਕਰਨ ਵਿੱਚ ਧਸੀ ਵਸੀ ਰਸੀ ਜ਼ਹਿਰੀਲੀ ਰੰਗਤ, ਸਾਡੇ ਬਾਹਰਮੁਖੀ ਕਰਮਾਂ, ਪਾਠ ਪੂਜਾ, ਗਿਆਨ ਧਿਆਨ ਜਾਂ ਸਾਡੇ ਕਰਮਾਂ ਧਰਮਾਂ 'ਤੇ ਵੀ ਹਾਵੀ ਹੋ ਜਾਂਦੀ ਹੈ। ਸੋ ਇਸੇ ਲਈ ਦੇਖਿਆ ਗਿਆ ਹੈ ਕਿ ਕਈ ਵਾਰੀ ਭਲੇ ਭਲੇਰੇ ਬੀਬੇ ਅਤੇ ਧਰਮੀ ਪੁਰਸ਼ ਵੀ ਅੰਤਸ਼ਕਰਨ ਵਿੱਚ ਇਕੱਤਰ ਹੋਈਆਂ ਨੀਵੀਆਂ ਰੁਚੀਆਂ ਦੇ ਪ੍ਰਬਲ ਪ੍ਰਭਾਵ ਹੇਠ ਨਜਾਇਜ਼ ਕੁਕਰਮ ਕਰ ਬੈਠਦੇ ਹਨ। ਅੰਤਸ਼ਕਰਨ ਦੀ ਇਹ ਗੁੱਝੀ ਮੈਲ ਕਿਵੇਂ ਧੋਤੀ ਜਾਏ? ਇਸ ਲਈ ਗੁਰੂ ਸਾਹਿਬਾਂ ਨੇ ਇੱਕੋ ਇੱਕ ਕਮਾਲ ਦਾ ਨੁਸਖਾ ਸਾਡੇ ਕਲਯੁਗੀ ਜੀਵਾਂ ਲਈ ਦੱਸਿਆ ਹੈ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇ ਕਹਿ ਰੰਗ। ਅਤੇ ਇਹ ਨਾਵੇ ਕਾ ਰੰਗ ਕਿੱਥੋਂ ਮਿਲੇ, ਕਿਵੇਂ ਮਿਲੇ? ਹਰ ਰਸ ਦੀ ਹੱਟ ਵੀ ਗੁਰੂ ਸਾਹਿਬਾਂ ਨੇ ਬਾਰ ਬਾਰ ਬਿਆਨ ਕਰਕੇ ਸਾਨੂੰ ਦ੍ਰਿੜ ਕਰਵਾਈ ਹੈ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਠ ਸਮਾਏ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਸੋ ਸਾਧ ਸੰਗਤ ਜਾਂ ਗੁਰੂ ਪਿਆਰ ਦੇ ਵਪਾਰੀਆਂ ਦੇ ਇਕੱਠ ਵਿੱਚ ਸਿਮਰਨ ਦੁਆਰਾ ਇਸ ਸੱਚ ਵੱਖਰ ਜਾਂ ਨਾਮ ਦਾ ਵਣਜ ਵਪਾਰ ਕਰਨਾ ਹੈ। ਦੂਸਰਾ ਨੁਕਤਾ ਹੈ ਮੈਂ ਮੇਰੀ ਅਗਿਆਨਤਾ ਕਰਕੇ ਜੀਵ ਮੈਂ ਮੇਰੀ ਦੇ ਵਿਅਰਥ ਨਿੱਜੀ ਰੁਝੇਵਿਆਂ ਵਿੱਚ ਖਪਦਾ ਰਹਿੰਦਾ ਹੈ, ਵਾਧੂ ਚਿੰਤਾ ਫਿਕਰ ਸਹੇੜੀ ਰੱਖਦਾ ਹੈ। ਅਸੀਂ ਆਪਣੇ ਅਤੇ ਆਪਣਿਆਂ ਦੇ ਸਰੀਰਕ ਤੇ ਮਾਨਸਿਕ ਮਾਇਕੀ ਖਲਜਗਣ ਇੰਨੇ ਵਧਾਏ ਹੋਏ ਹਨ ਕਿ ਇਹਨਾਂ ਨੂੰ ਨਜਿੱਠਣ ਵਿੱਚ ਹੀ ਸਾਰਾ ਸਮਾਂ ਨਿਕਲ ਜਾਂਦਾ ਹੈ। ਫਿਰ ਵੀ ਇਹ ਨਜਿੱਠੇ ਨਹੀਂ ਜਾਂਦੇ, ਕਿਉਂਕਿ ਜੇ ਇੱਕ ਮਾਮਲਾ ਸੌਰਦਾ ਹੈ ਕਈ ਹੋਰ ਨਵੇਂ ਖੜੇ ਹੋ ਜਾਂਦੇ ਹਨ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਕਬੀਰ ਹਰ ਕਾ ਸਿਮਰਨ ਛੱਡ ਕੇ, ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ, ਭਾਈ ਰਿਹਾ ਨਾ ਬੰਦ। ਨਾਲ ਹੀ ਅਸੀਂ ਪਰਾਇਆਂ ਦੇ ਖਲਜਗਣ ਵਿੱਚ ਵੀ ਖਾਹ ਮਖਾ ਦਖਲ ਦਿੰਦੇ ਰਹਿੰਦੇ ਹਾਂ ਤੇ ਵਾਦ ਵਿਵਾਦ ਵਿੱਚ ਪੈ ਕੇ ਆਪਣਾ ਮਨ ਮਲੀਨ ਕਰ ਲੈਂਦੇ ਹਾਂ। ਗੁਰਬਾਣੀ ਸਾਨੂੰ ਸੱਚਾ ਸੁੱਚਾ ਸਾਦਾ ਗ੍ਰਿਸਤ ਜੀਵਨ ਗੁਜ਼ਾਰਦਿਆਂ ਅਲਿਪਤ ਰਹਿਣ ਦਾ ਉਪਦੇਸ਼ ਦਿੰਦੀ ਹੈ। ਜਿੱਥੇ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਅਗਲਾ ਨੁਕਤਾ ਹੈ ਹੋਛੀਆਂ ਗੱਲਾਂ। ਕੱਚੀ ਲੱਸੀ ਵਾਂਗੂ ਅਸੀਂ ਗੱਲ ਦਾ ਗਲੋੜ ਬਣਾ ਲੈਂਦੇ ਹਾਂ ਤੇ ਇਹਦੇ ਵਿੱਚ ਹੀ ਆਪਣਾ ਸਾਰਾ ਸਮਾਂ ਅਜਾਈ ਗਵਾ ਲੈਂਦੇ ਹਾਂ। ਸਤਸੰਗਤ ਵਿੱਚ ਵੀ ਕਹਿੰਦੇ ਦੇਖਿਆ ਗਿਆ ਹੈ ਕਈ ਜਗਿਆਸੂ ਨਾਮ ਬਾਣੀ ਦਾ ਲਾਹਾ ਲੈਣ ਦੀ ਥਾਂ ਟੋਲੇ ਬਣਾ ਕੇ ਪਾਰਟੀਬਾਜ਼ੀ ਦੇ ਵਾਦ ਵਿਵਾਦ ਦਾ ਰੇੜਕਾ ਪਾਈ ਰੱਖਦੇ ਹਨ। ਵਕੀਲਾਂ ਜੱਜਾਂ ਵਾਂਗੂ ਇਹ ਗੁਰੂ ਹਜ਼ੂਰੀ ਵਿੱਚ ਵੀ ਆਪਣੀ ਕਚਹਿਰੀ ਲਾਈ ਰੱਖਦੇ ਹਨ। ਦੂਸਰੇ ਪਾਸੇ ਮਾਈਆਂ ਬੀਬੀਆਂ ਵੀ ਆਪੋ ਆਪਣੀਆਂ ਬਿਮਾਰੀਆਂ, ਕੱਪੜਿਆਂ, ਜੇਵਰ, ਘਰੇਲੂ ਝਮੇਲਿਆਂ ਜਾਂ ਚੁਗਲੀ ਨਿੰਦਿਆ ਦੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ। ਇਹ ਬੇਲੋੜੇ ਵਾਦ ਵਿਵਾਦ ਵਿੱਚ ਅਸੀਂ ਲੋਕਾਂ ਦੀ ਅਜਾਈ ਨਿੰਦਿਆ ਕਰਦੇ ਹਾਂ, ਆਪਣਾ ਮਨ ਮੈਲਾ ਕਰ ਲੈਂਦੇ ਹਾਂ। ਪਰ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਕੋਏ। ਮਨ ਦੀ ਅਜਿਹੀ ਮਾਨਸਿਕ ਹਾਲਤ ਵਿੱਚ ਫਿਰ ਸਿਮਰਨ ਕਰਨ ਦੀ ਰੁਚੀ ਉਪਜਣੀ ਅਸੰਭਵ ਹੈ। ਸਿਮਰਨ ਕਰਨ ਲਈ ਤਾਂ ਐਵੇਂ ਲੋੜ ਅਨੁਸਾਰ ਮਤਲਬ ਦੀ ਗੱਲ ਹੀ ਜਾਇਜ਼ ਹੈ। ਮਿਸਟਰ ਖਾਮ ਖਾ ਜਾਂ ਬਿਨ ਬੁਲਾਈ ਤਾਈ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਦਾ ਸਾਨੂੰ ਉਪਦੇਸ਼ ਹੈ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਉਸ ਤੋਂ ਅੱਗੇ ਹੈ ਮਾਨਸਿਕ ਤੇ ਸਰੀਰਕ ਰੋਗ। ਸਾਡੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਵੀ ਸਿਮਰਨ ਦੇ ਵਿੱਚ ਵਿਘਨ ਪਾਉਣ ਦਾ ਵੱਡਾ ਕਾਰਨ ਹਨ। ਅਕਾਲ ਪੁਰਖ ਨੇ ਇਨਸਾਨੀ ਸਰੀਰ ਬੜੇ ਅਲੌਕਿਕ ਤੇ ਸੂਖਮ ਅਸੂਲਾਂ ਤੇ ਘੜਿਆ ਹੈ, ਜਿਹਨੂੰ ਕਿ ਹੁਕਮ ਕਿਹਾ ਗਿਆ ਹੈ। ਇਹ ਸਾਡੇ ਅੰਤਰ ਆਤਮੇ ਨਾਲ ਲਿਖਿਆ ਹੈ। ਜਦ ਅਸੀਂ ਇਸ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ, ਆਊਟ ਆਫ ਟਿਊਨ ਹੋ ਜਾਂਦੇ ਹਾਂ, ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਇਸ ਆਪੋ ਸਹੇੜੇ ਵਿਘਨ ਨੂੰ ਹੀ ਬਿਮਾਰੀ ਕਿਹਾ ਗਿਆ ਹੈ। ਮਿਸਾਲ ਦੇ ਤੌਰ ਤੇ ਕਿਸੇ ਮਸ਼ੀਨ ਦਾ ਕੋਈ ਪੁਰਜਾ ਢਿੱਲਾ ਹੋ ਜਾਵੇ ਤਾਂ ਉਹ ਮਸ਼ੀਨ ਚੱਲਣੋਂ ਬੰਦ ਹੋ ਜਾਂਦੀ ਹੈ, ਜਿਹਨੂੰ ਅੰਗਰੇਜ਼ੀ ਵਿੱਚ ਅਸੀਂ ਆਊਟ ਆਫ ਆਰਡਰ ਕਹਿੰਦੇ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਫਿਰ ਅਗਿਆਨਤਾ ਵਿੱਚ ਹੀ ਆਪਣੇ ਨਾਲ ਲਿਖੇ ਹੁਕਮ ਦੀ ਉਲੰਘਣਾ ਕਰਦੇ ਹਾਂ ਤਾਂ ਉਹਦਾ ਨਤੀਜਾ ਬਿਮਾਰੀ ਦੀ ਸ਼ਕਲ ਵਿੱਚ ਸਾਨੂੰ ਭੁਗਤਣਾ ਪੈਂਦਾ ਹੈ। ਪਹਿਲਾਂ ਮਨ ਬਿਮਾਰ ਹੁੰਦਾ ਹੈ, ਜਿਹਦਾ ਅਕਸ਼ ਸਰੀਰ ਉੱਤੇ ਪੈਣਾ ਲਾਜ਼ਮੀ ਹੈ। ਜਦੋਂ ਇਨਸਾਨ ਸ਼ਰਾਬ, ਦਾਰੂ, ਨਸ਼ੇ ਜਾਂ ਰਸਨਾ ਦੇ ਸਵਾਦ ਤੇ ਚੇਸ਼ਟਾ ਲਈ ਅਣਸੁਖਾਵੇਂ ਪਦਾਰਥ ਖਾਂਦਾ ਹੈ, ਉਹਦਾ ਨਤੀਜਾ ਫਿਰ ਬਿਮਾਰੀ ਦੀ ਸ਼ਕਲ ਵਿੱਚ ਭੁਗਤਣਾ ਪੈਂਦਾ ਹੈ। ਇਹ ਗੱਲ ਸਾਰਿਆਂ ਦੇ ਤਜਰਬੇ ਵਿੱਚ ਆਉਂਦੀ ਹੈ ਕਿ ਸਰੀਰਕ ਬਿਮਾਰੀ ਸਾਡੇ ਸਿਮਰਨ ਵਿੱਚ ਅਤਿਅੰਤ ਵਿਘਨ ਪਾਉਂਦੀ ਹੈ। ਬਲਕਿ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਹੋਣਾ ਅਸੰਭਵ ਹੈ, ਕਿਉਂਕਿ ਮਰੀਜ਼ ਦਾ ਧਿਆਨ ਤਾਂ ਉਹਦੀ ਬਿਮਾਰੀ ਵਿੱਚ ਲੱਗਾ ਰਹਿੰਦਾ ਹੈ। ਉਹ ਆਪਣੀਆਂ ਤਕਲੀਫਾਂ ਦੀਆਂ ਸ਼ਿਕਾਇਤਾਂ ਦਾ ਹਵਾ ਵੇਲਾ ਜਾਂ ਹਾਏ ਬੂ ਪਾਈ ਰੱਖਦਾ ਹੈ। ਮਰੀਜ਼ ਨੇ ਆਪ ਤਾਂ ਦੁੱਖ ਭੋਗਣਾ ਹੈ, ਉਹ ਸੇਵਾ ਸੰਭਾਲ ਵਾਲਿਆਂ ਨੂੰ ਵੀ ਫਿਕਰ ਚਿੰਤਾ ਵਿੱਚ ਸੁੱਕਣੇ ਪਾਈ ਰੱਖਦਾ ਹੈ। ਸੋ ਗੁਰਬਾਣੀ ਸਾਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਹੇਠ ਲਿਖੇ ਨੁਸਖੇ ਦੱਸਦੀ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਪਰ ਅਸੀਂ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਮਨ ਦੀਆਂ ਨੀਵੀਆਂ ਰੁਚੀਆਂ ਦੇ ਗੁਲਾਮ ਹੋ ਜਾਂਦੇ ਹਾਂ ਤੇ ਮਾਨਸਿਕ ਤੇ ਸਰੀਰਕ ਰੋਗੀ ਬਣੇ ਰਹਿੰਦੇ ਹਾਂ। ਇਸ ਤੋਂ ਅੱਗੇ ਹੈ ਐਲਰਜੀ। ਅਸੀਂ ਬਾਹਰਲੇ ਦੁਸ਼ਮਣ ਦਾ ਤਾਂ ਮੁਕਾਬਲਾ ਕਰ ਸਕਦੇ ਹਾਂ, ਪਰ ਅੰਤਸ਼ਕਰਨ ਵਿੱਚ ਲੁਕੇ ਗੁੱਝੇ ਵੈਰੀ ਐਲਰਜੀ ਤੋਂ ਬਚਾਓ ਅਸੰਭਵ ਹੈ, ਕਿਉਂਕਿ ਅਸੀਂ ਜੋ ਵੀ ਸੋਚਦੇ ਕਰਮ ਕਰਦੇ ਹਾਂ ਉਹਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ। ਤੀਬਰ ਖਿਆਲਾਂ ਦੀ ਤੀਖਣ ਰੰਗਤ ਛੇਤੀ ਅੰਤਸ਼ਕਰਨ ਵਿੱਚ ਉਤਰਦੀ ਹੈ ਅਤੇ ਇਹਦਾ ਅਸਰ ਬੜਾ ਡੂੰਘਾ ਅਤੇ ਮੋਹਲਕ ਹੁੰਦਾ ਹੈ। ਨੀਵੀਆਂ ਗੰਦੀਆਂ ਜ਼ਹਿਰੀਲੀਆਂ ਰੁਚੀਆਂ ਨੂੰ ਅਸੀਂ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕਰਨ ਲਈ ਆਪ ਹੀ ਜ਼ਿੰਮੇਵਾਰ ਹਾਂ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡਾ ਗੁਰੂ ਅਥਵਾ ਪਰਮੇਸ਼ਰ ਦਾ ਸਥਾਨ ਹੈ। ਅਸੀਂ ਉਸ ਵਿਹੜੇ ਵਿੱਚ ਗੰਦੀ ਜ਼ਹਿਰੀਲੀ ਰੂੜੀ ਜਮ੍ਹਾਂ ਕਰੀ ਜਾਂਦੇ ਹਾਂ ਅਤੇ ਉਹਦੀ ਗੰਦਗੀ ਫੈਲਾ ਕੇ ਆਪਣੇ ਗੁਰੂ ਦੀ ਬੇਅਦਬੀ ਕਰਦੇ ਹਾਂ। ਜਦੋਂ ਅਸੀਂ ਕਿਸੇ ਅਜਿਹੇ ਪ੍ਰਾਣੀ ਨੂੰ ਯਾਦ ਕਰਦੇ ਹਾਂ ਜਿਸ ਨਾਲ ਸਾਨੂੰ ਐਲਰਜੀ ਹੋਵੇ ਤਾਂ ਅਸੀਂ ਆਪਣੇ ਅੰਦਰਲੀ ਗੰਦੀ ਰੂੜੀ ਨੂੰ ਛੇੜ ਕੇ ਹਵਾੜ ਫੈਲਾ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਮਨ ਨੂੰ ਨਫ਼ਰਤ ਦਾ ਵੱਟ ਚੜ੍ਹਦਾ ਹੈ, ਅਸੀਂ ਨੱਕ ਚਾੜ ਕੇ ਆਪਣੇ ਕ੍ਰੋਧ ਦਾ ਪ੍ਰਗਟਾਵਾ ਕਰਦੇ ਹਾਂ, ਉਸ ਅੱਗ ਨਾਲ ਸਾਡਾ ਤਨ ਮਨ ਸੜਬਲ ਜਾਂਦਾ ਹੈ, ਸਾਡੇ ਕੀਤੇ ਹੋਏ ਕਰਮ ਧਰਮ ਵੀ ਜ਼ਾਇਆ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਇੰਨੇ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਵੀ ਅਸੀਂ ਆਪਣੇ ਜੀਵਨ ਵਿੱਚ ਰੁੱਖੇ ਸੁੱਖੇ ਅਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ। ਬਾਹਰਲੀ ਮਾਨਸਿਕ ਮੈਲ ਜਾਂ ਗਲਿਆਨ ਤਾਂ ਮੌਤ ਤੋਂ ਬਾਅਦ ਮਗਰੋਂ ਲੱਥ ਜਾਂਦੀ ਹੈ, ਪਰ ਅੰਤਸ਼ਕਰਨ ਦੀ ਜ਼ਹਿਰੀਲੀ ਰੰਗਤ ਦੀ ਹਵਾੜ ਇਹ ਜੀਵਾਂ ਦੀ ਸਰੀਰਕ ਮੌਤ ਮਗਰੋਂ ਵੀ ਨਾਲ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾ। ਐਸੇ ਗਲਿਆਨ ਵਾਲੇ ਮਨ ਵਿੱਚ ਫਿਰ ਸਿਮਰਨ ਦਾ ਚਾਓ, ਰੀਝ ਜਾਂ ਰੁਚੀ ਉਪਜ ਹੀ ਨਹੀਂ ਸਕਦੀ। ਇਹ ਨੀਵੀਂ ਭਾਵਨਾ ਆਪਣੇ ਆਪ ਵਿੱਚ ਅਤਿਅੰਤ ਜ਼ਹਿਰੀਲੀ ਹੈ, ਜੋ ਕਿ ਸਾਡੇ ਤਨ ਮਨ ਚਿੱਤ ਬੁੱਧੀ ਨੂੰ ਗੁੱਝੀ ਮਾਨਸਿਕ ਅੱਗ ਨਾਲ ਸਾੜ ਦਿੰਦੀ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਇਸ ਹਾਲਤ ਨੂੰ ਗੁਰਬਾਣੀ ਵਿੱਚ ਸਰਪ ਦੇ ਜੀਵਨ ਦੀ ਤੁਲਨਾ ਦਿੱਤੀ ਗਈ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਤਿਉਂ ਜੀਵੇ ਸਾਕਤ ਨਾਮ ਬਿਸਾਰੀ। ਅਗਲਾ ਨੁਕਤਾ ਹੈ ਮਜ਼ਬੀ ਤਵਸਬ। ਜੇ ਕਦੇ ਇਸ ਮਾਨਸਿਕ ਐਲਰਜੀ ਨੂੰ ਮਜ਼ਬੀ ਤਵਸਬ ਦੀ ਜ਼ਹਿਰੀਲੀ ਪਾਣ ਚੜ ਜਾਵੇ ਤਾਂ ਫਿਰ ਤਾਂ ਰਾਬੀ ਰਾਖਾ। ਧਾਰਮਿਕ ਤਵਸਬ ਨਾਲ ਸਾਡੇ ਐਲਰਜੀ ਦਾ ਜ਼ਹਿਰ ਕਈ ਗੁਣਾ ਤੀਬਰ ਹੋ ਜਾਂਦਾ ਹੈ, ਜੋ ਸਾਡੇ ਆਪੇ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਇਸ ਮਜ਼ਬੀ ਤਵਸਬ ਦੇ ਜ਼ਹਿਰੀਲੇ ਅਸਰ ਹੇਠ ਬੇਅੰਤ ਵੈਰ ਵਿਰੋਧ ਅਤੇ ਜ਼ੁਲਮ ਹਮੇਸ਼ਾ ਕੀਤੇ ਜਾਂਦੇ ਰਹੇ ਹਨ ਅਤੇ ਹੁਣ ਵੀ ਹੋ ਰਹੇ ਹਨ। ਫਿਰਕੇ ਅਤੇ ਕੌਮਾਂ ਦੀਆਂ ਕੌਮਾਂ ਇਸ ਜ਼ਹਿਰੀਲੀ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਖੀਲ ਤਕਬਰੀ ਖਿੰਚੋ ਤਾਣ ਕਰੇਨ ਤਿੰਗਾਣੇ ਰਾਮ ਰਹੀਮ ਕਹਾਏਂਦੇ ਇੱਕ ਨਾਮ ਦੋਇ ਰਾਹ ਭੁਲਾਣੇ ਬੇਦ ਕਤੇ ਭੁਲਾਏ ਕੈ ਮੋਹੇ ਲਾਲਚ ਦੁਨੀ ਸੈਤਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਨੀ। ਮਜ਼ਬੀ ਤਸਬ ਦੀ ਐਲਰਜੀ ਵਾਲੇ ਹਿਰਦੇ ਵਿੱਚੋਂ ਨਫ਼ਰਤ ਸਾੜਾ ਵੈਰ ਵਿਰੋਧ ਤੋਂ ਬਿਨਾਂ ਹੋਰ ਕੁਝ ਨਹੀਂ ਉਪਜ ਸਕਦਾ। ਐਸੇ ਹਿਰਦੇ ਵਿੱਚ ਸਿਮਰਨ ਕਰਨ ਦੀ ਭਾਵਨਾ ਜਾਂ ਰੁਚੀ ਪੈਦਾ ਹੋਣੀ ਅਸੰਭਵ ਹੈ। ਸੋ ਗੁਰਬਾਣੀ ਸਾਨੂੰ ਇਸ ਵਿਸ਼ੇ 'ਤੇ ਇਉਂ ਉਪਦੇਸ਼ ਕਰਦੀ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਜੇ ਤੋ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ, ਵੱਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਸੋ ਗੁਰਮੁਖ ਵੈਰ ਵਿਰੋਧ ਗਵਾਵੇ ਵਾਲਾ ਸਾਡਾ ਵਤੀਰਾ ਹੋਣਾ ਚਾਹੀਦਾ ਹੈ। ਰੋਜ਼ਾਨਾ ਜੀਵਨ ਵਿੱਚ ਸਾਡਾ ਵਤੀਰਾ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ, ਜਿਸ ਕਰਕੇ ਪਹਿਲਾਂ ਤਾਂ ਸਤਸੰਗਤ ਵਿੱਚ ਜਾਣ ਦੀ ਰੁਚੀ ਨਹੀਂ ਬਣਦੀ। ਜੇ ਜਾਂਦੇ ਵੀ ਹਾਂ ਤਾਂ ਠਾਠਾ ਬਾਗਾ ਕਰਕੇ ਝੱਟ ਲੰਘਾਉਂਦੇ ਹਾਂ, ਜੇ ਬੈਠੇ ਵੀ ਰਹੀਏ ਤਾਂ ਸਤਸੰਗ ਦੇ ਉੱਚੇ ਸੁੱਚੇ ਭਾਵਾਂ ਦਾ ਲਾਹਾ ਨਹੀਂ ਲੈਂਦੇ, ਸਿਮਰਨ ਕਰਨ ਦੀ ਰੁਚੀ ਜਾਂ ਚਾਓ ਪੈਦਾ ਨਹੀਂ ਹੁੰਦਾ। ਸੱਚਾ ਸਾਹ ਸੱਚੇ ਵਣਜਾਰੇ ਉੱਥੇ ਕੂੜੇ ਨਾ ਟਿਕਣ, ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਨ, ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰਹਰੈ ਜੈ ਬਿਗੰਧ ਤੈ ਜਾਏ, ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ, ਓਏ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਪਰ ਗੁਰਬਾਣੀ ਅਨੁਸਾਰ ਸਾਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦਾ ਤਾਕੀਦੀ ਹੁਕਮ ਹੈ। ਅਸੀਂ ਹਰ ਰੋਜ਼ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਜੀਤ ਜਨਮ ਏ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ। ਇਸ ਤੋਂ ਅੱਗੇ ਹਨ ਨੀਵੇਂ ਮਨੋਰੰਜਨ ਦੇ ਸਾਧਨ। ਅਸੀਂ ਆਪੋ ਸਹੇੜੇ ਮਾਈਕੀ ਝਮੇਲਿਆਂ ਦੇ ਫਿਕਰ ਚਿੰਤਾ ਨੂੰ ਭੁਲਾਉਣ ਵਾਸਤੇ ਜਾਂ ਫਿਰ ਆਪਣੀਆਂ ਮਾਨਸਿਕ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਕਈ ਕਿਸਮ ਦੇ ਮਨੋਰੰਜਨ ਜਾਂ ਮਨ ਪਰਚਾਵੇ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਾਂ। ਨਾਵਲ ਪੜ੍ਹਨੇ, ਸਿਨੇਮਾ, ਟੀਵੀ, ਨਾਚ ਮੁਜਰੇ, ਤਾਸ਼, ਦਾਰੂ, ਚੌਂਕੜੀਆਂ, ਗੱਪ ਸ਼ੱਪ, ਮਹਿਫਿਲ ਆਦਿ। ਸਾਡਾ ਮਨ ਪਹਿਲੇ ਹੀ ਮੈਲਾ ਹੁੰਦਾ ਹੈ ਇਹਨਾਂ ਨੀਵੇਂ ਅਤੇ ਹਾਨੀਕਾਰਕ ਮਨੋਰੰਜਨ ਦੇ ਸਾਧਨਾਂ ਨਾਲ ਹੋਰ ਮੈਲਾ ਹੋ ਜਾਂਦਾ ਹੈ। ਐਸੇ ਨੀਵੇਂ ਅਤੇ ਗੰਦੇ ਮਨੋਰੰਜਨ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ, ਬਲਕਿ ਇਹਦੇ ਨਾਲ ਤਾਂ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ, ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਮਨ ਵਿੱਚ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੀਆਂ ਰੀਝਾਂ, ਨੀਵੇਂ ਵਲਵਲੇ, ਨੀਵੀਆਂ ਆਸਾ ਮਨਸਾ, ਨੀਵਾਂ ਸੁਭਾਓ ਅਤੇ ਨੀਵੇਂ ਕਰਮਾਂ ਦਾ ਉਪਜਣਾ ਲਾਜ਼ਮੀ ਹੈ। ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਾਡੀ ਅਗਲੀ ਪਨੀਰੀ ਲਈ ਤਾਂ ਇਹ ਅਤਿਅੰਤ ਘਾਤਕ ਹਨ। ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਅਤੇ ਤਾੜਨਾ ਕਰਦੀ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਪਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ। ਅਸਲ ਵਿੱਚ ਇਹਨਾਂ ਕਾਰਨਾਂ ਦਾ ਕਾਰਨ, ਇਹਨਾਂ ਨੁਕਤਿਆਂ ਦਾ ਕਾਰਨ ਕੀ ਹੈ? ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਹਦੇ ਵਿੱਚ ਰਸ ਸਮਾਣ ਕੇ ਉਹ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਇਹਨੂੰ ਕੋਈ ਉਚੇਰੀ ਚੰਗੇਰੀ ਦੈਵੀ ਚਾਟ ਨਹੀਂ ਮਿਲਦੀ, ਉਨਾ ਚਿਰ ਇਹਦਾ ਇਹਨਾਂ ਨੀਵੇਂ ਰਸਾਂ ਕਸਾਂ ਜਾਂ ਮਨੋਰੰਜਨ ਦੇ ਸਾਧਨਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਸੋ ਇਹਨਾਂ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰਿੱਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਜਾਂ ਨਾਮ ਦੇ ਮਹਾਰਸ ਵੱਲ ਪ੍ਰੇਰਨ ਲਈ ਗੁਰਬਾਣੀ ਇੱਕੋ ਇੱਕ ਕਾਰਗਰ ਸਾਧਨ ਸਾਧ ਸੰਗਤ ਦੱਸਦੀ ਹੈ, ਜਿੱਥੋਂ ਅਸੀਂ ਆਤਮ ਸੇਧ ਲੈ ਕੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਸਕਾਰਥਾ ਮੋੜ ਦੇ ਸਕਦੇ ਹਾਂ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ, ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰਾ ਰਾਧ, ਕਾਰਾ ਤੁਜੇ ਨ ਵਿਆਪਈ ਨਾਨਕ ਮਿਟੈ ਉਪਾਦ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।